साहिब जी सिख मत सब बुद्ध तुम्हारी मंदिर शाबान तेरे दुख बिने अवरना जाना मेरे साहिब गुण गावा नित तेरे यों बुलाव है त्यों बोल है स्वामी कुदरत कवन हमारी साध संग नानक जस गाओ जो प्रभ की अत प्यारी पूर्ण देखो आत्मा द्वैत सर्व निवार ऐ शांत मन संत यह ते पद नमो हमार गुरु ग्रंथ कलयुग पयो श्री गुरु रूप महान दास पातशाहिया रूप एहो गुरु ग्रंथ जी जान वाहिगुरु जी का खालसा वाहिगुरु जी की फतेह। परम सत्कारयो गुरु स्वरूप गुरु खालसा सतसंग जी आप सर्वत संगतां गुरु नानक दे ग्यारहवें स्वरूप श्री गुरु ग्रंथ साहिब जी दे सन्मुख कहो कबीर है कहिए काहे साध संगत वैकुंठ आहे वैकुंठ वर्गे सुख विच आप जी सचे वैकुंठ दा आनंद मान रहे हो संत बाबा ईश्वर सिंह जी राड़ा साहब बारे महापुरुष ब्रह्म देते उन्हां महापुरुषां दी चरण शोभ प्राप्त करके उन्हां दी रचना तो गुरु ग्रंथ साहब जी का उपदेश सरवण करके किन्यां दा उद्धार होया उहदी कोई गिनती नहीं है। सिख जगत दी महान हस्ती सिख जग दे महापुरुष जिहड़े चार वरियां दी उम्र विच ब्रह्म ज्ञानी दी रचना ते व्याख्या रूप हो करके प्रगट होए कि राजा जोगी महापुरुष होणगे उन्हां महापुरुषां दी संगत करके संत बाबा दरियाम सिंह जी धर्म किरत करदे होए फिर उन्हां महापुरुषां दी संगत करदे होए उन्हां महापुरुषां दा आशीर्वाद लै के गृहस्थी च रहिंदे होए धर्म प्रचार लई निकले ज्यों ज्यों सिख संगतां दा इकट्ठ वधिया नाल सहयोगी बहुत सारे गुरमुख तुहाडे विच मौजूद न घालना तुसां सारिआं ने घाली है पर जो बाबा दरियाम सिंह की रचना ते जिस गुरमुख महापुरुष की शलांघा उन्हां दी रचना ते चढ़ के बोली केवल वह गल याद करा के मैं अगे जो हुक्म होया है उस हुक्म की पालन करने का यत्न करांगा। संत बाबा दरियाम सिंह जी ने संत बाबा लखवीर सिंह जी के मुतलक बचन तो बहुत किए पर जो बचन उन्होंने रचना तो है कि मैं 35 साल कसवटियां ला ला के परखता रहा हर कसवटी विच पूरा उतरन वाला ये गुरु नानक का सिख जिहदे विच कोई किसी प्रकार की कदे कमी नहीं पाई गई 35 36 ਵਰੇ ਕਹਿ ਦੇਣੇ ਸੌਖੀ ਬਾਤ ਹੈ ਗੁਰੂ ਪਿਆਰਿਓ। 12 ਸਾਲ ਦੀ ਚੌਂਕੜੀ ਬਹੁਤ ਵੱਡੀ ਹੁੰਦੀ ਹੈ। 35 ਸਾਲ ਗੁਰੂ ਨਾਨਕ ਦੀਆਂ ਸੰਗਤਾਂ ਦੇ ਚਰਨ ਝਾੜਨ ਦਾ, ਗੁਰੂ ਨਾਨਕ ਦੀਆਂ ਸੰਗਤਾਂ ਦਾ ਆਦਰ ਕਰਕੇ ਸੇਵਾ ਕਰਕੇ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ, ਮਹਾਂਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ। ਮੈਂ ਬਹੁਤਾ ਕੁਛ ਕਹਾਂ, ਮੇਰੀ ਰਸਨਾ ਤੋਂ ਸਜਦਾ ਨਹੀਂ, ਕਿਉਂਕਿ ਮੇਰੇ ਜੋ ਬਹੁਤ ਪੁਰਾਣੇ ਗੁਰਸਿੱਖੀ ਦੇ ਸਬੰਧ ਇਹਨਾਂ ਦੇ ਨਾਲ ਨਾਲ, ਉਹ ਮੈਨੂੰ ਆਗਿਆ ਨਹੀਂ ਦਿੰਦੇ ਕਿ ਮੈਂ ਬਹੁਤੀ ਵਡਿਆਈ ਕਰਾਂ। ਦੁਨੀਆ ਕਹੇਗੀ ਆਪਣਿਆਂ ਦੀ ਆਪਣੇ ਕਰਦੇ ਹੁੰਦੇ, ਪਰ ਸੱਚਾਈ ਹੈ ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਇਹ ਪ੍ਰਤੱਖ ਤੁਸੀਂ ਵੇਖ ਰਹੇ ਤੇ ਅੱਗੇ ਵੇਖੋ। ਥੋੜੇ ਸਮੇਂ ਵਿੱਚ ਜੋ ਸੰਤ ਸਮਾਜ ਵਿੱਚ ਇਹਨਾਂ ਨੇ ਆਪਣਾ ਸਥਾਨ ਕਾਇਮ ਕੀਤਾ ਹੈ, ਉਹ ਵੱਡੇ ਵੱਡੇ ਆਪਣੇ ਆਪ ਨੂੰ ਕਹਾਉਣ ਵਾਲੇ ਬਹੁਤ ਪਿੱਛੇ ਰਹਿ ਗਏ ਇਹਨਾਂ ਦੇ ਨਾਲੋਂ। ਇਹ ਆਪਣੀ ਕਰਨੀ ਕਮਾਈ ਦੇ ਨਾਲ ਅੱਜ ਸੰਤ ਸਮਾਜ ਦੀ ਉਸ ਮੁੱਢਲੀ ਕਤਾਰ ਦੇ ਵਿੱਚ ਨ ਜਿਹੜੀ ਸੰਤ ਸਮਾਜ ਨੇ ਇਲੈਕਟਿਵ ਬਣਾਈ ਹੈ, ਉਸ ਦੇ ਸਤਿਕਾਰਯੋਗ ਮੈਂਬਰ ਸੰਤ ਬਾਬਾ ਲਖਵੀਰ ਸਿੰਘ ਜੀ ਦਾਸ ਨੇ ਇਹ ਸੰਕਲਪ ਕੀਤਾ ਸੀ ਕਿ ਕੇਵਲ ਸੱਜੇ ਖੱਬੇ ਜੋ ਹੋਰ ਸੇਵਾ ਹੋਵੇ ਉਹਦੇ ਲਈ ਤਾਂ ਹਾਜ਼ਰ ਹੋਣਾ, ਪਰ ਅੱਜ ਸਟੇਜ ਤੇ ਨਹੀਂ ਆਉਣਾ। ਇਹ ਮੇਰਾ ਸੰਕਲਪ ਸੀ। ਜਦੋਂ ਮੈਂ ਆਪਣਾ ਸੰਕਲਪ ਜ਼ਾਹਰ ਕਰ ਦਿੱਤਾ, ਉਦੋਂ ਫਿਰ ਭਾਈ ਮੈਂ ਫਸ ਗਿਆ ਇੱਕ ਗੱਲ ਵਿੱਚ। ਮੈਂ ਕਹਿ ਬੈਠਾ, ਪਹਿਲਾਂ ਤਾਂ ਮੇਰੀ ਛੁੱਟੀ ਲਈ ਸੀ ਵੀ ਦੀਵਾਨ ਕਪੂਰਥਲੇ ਚੱਲ ਰਿਹਾ, ਔਰ ਉਹ ਪ੍ਰੇਮੀਆਂ ਨੇ ਬਹੁਤ ਹੀ ਜ਼ਿੱਦ ਕੀਤੀ। ਸਾਡੇ ਸਮਾਗਮ ਚੋਂ ਵੀ ਇੱਕ ਦਿਨ ਉਹ ਲੈ ਗਏ ਜੋ ਮੈਨੂੰ ਚਾਹੀਦਾ ਵੀ ਸੀ ਉੱਥੇ ਦੇਣਾ, ਪਰ ਮਜ਼ਬੂਰੀ ਹੋ ਗਈ। ਇਹਨਾਂ ਵੱਲੋਂ ਮੈਨੂੰ ਆਗਿਆ ਹੋ ਗਈ, ਕਹਿੰਦੇ ਵੀ ਇਹਨਾਂ ਨੂੰ ਨਿਰਾਸ਼ ਨਾ ਕਰੋ। ਮੈਂ ਕਿਹਾ ਇੱਥੇ ਵੀ ਇਹਨਾਂ ਦਾ ਹੁਕਮ ਮੰਨ ਕੇ ਬੋਲਣਾ, ਉੱਥੇ ਕਪੂਰਥਲੇ ਬੋਲਣਾ ਤਾਂ ਵੀ ਇਹਨਾਂ ਦਾ ਹੁਕਮ ਮੰਨ ਕੇ ਬੋਲਣਾ। ਮੈਂ ਇਹਨਾਂ ਨੂੰ ਦੱਸ ਬੈਠਿਆ ਕਿ ਮੈਂ 12 ਤਰੀਕ ਨੂੰ ਵੀ ਆਊਂਗਾ। ਇਹਨਾਂ ਨੇ ਉਸੇ ਵੇਲੇ ਸੈਕਟਰੀਆਂ ਨੂੰ ਕਹਿ ਕੇ ਆਪਣਾ ਉਹਦੇ ਵਿੱਚ ਕਰ ਲਿਆ, ਜਿਹੜਾ ਕੁਛ ਕਰਦੇ ਹੁੰਦੇ ਆ ਲਿਖਤ ਪੜ੍ਹਤ ਦੇ ਵਿੱਚ। ਜਦੋਂ ਮੈਨੂੰ ਪਤਾ ਲੱਗਿਆ ਵੀ ਸਟੇਜ ਤੇ ਬੁਲਾਉਣਾ, ਮੈਂ ਆਪਣਾ ਇਰਾਦਾ ਬਦਲ ਲਿਆ। ਪਹਿਲਾਂ ਇਹ ਸੱਚਾਈ ਆਪਣੀ ਰਾਮ ਕਹਾਣੀ ਦੱਸਦਿਆਂ, ਉਹ ਵਿਸ਼ੇ ਤੇ ਜਿੰਨਾ ਗੁਰੂ ਕਿਰਪਾ ਕਰੋ, ਜਿੰਨਾ ਕੁ ਜਿੰਨੇ ਦਿਨ ਸੁਣਨਾ, ਜਿੰਨੇ ਦਿਨ ਕਹਿਣਾ, ਉਹ ਕੋਈ ਬਾਤ ਨਹੀਂ, ਲੰਮੀ ਚੌੜੀ ਗੱਲ ਹੈ, ਉਹ ਅੱਜ ਦੇ ਦਿਨ ਚ ਨਹੀਂ ਪੂਰੀ ਹੋਣ ਵਾਲੀ, ਉਹ ਤਾਂ ਸ਼ਾਇਦ ਅੱਜ ਸ਼ੁਰੂ ਹੋਊਗੀ। ਸਹੀ ਰੂਪ ਦੇ ਵਿੱਚ ਅੱਜ ਮੇਰੇ ਤੋਂ ਤੁਕਾਂ ਢੁਕੀਆਂ। ਮੈਂ ਜਥੇ ਵਾਲਿਆਂ ਨੂੰ ਪੁੱਛਿਆ ਵੀ ਆਪਣੀ ਗੱਡੀ ਦਾ ਮੂੰਹ ਕਿੱਧਰ ਨੂੰ ਹੈ, ਕਹਿੰਦੇ ਪਸ਼ਚਿਮ ਵੱਲ ਨੂੰ ਹੈ। ਜਦੋਂ ਆ ਗਿਆ ਇਹਨਾਂ ਦਾ ਹੁਕਮ, ਕਹਿੰਦੇ ਆਉਣਾ ਪੈਣਾ। ਮੈਂ ਕਿਹਾ ਵੀ ਹੁਣ ਇਦੋਂ ਉੱਪਰ ਤਾਂ ਹੋਰ ਗੱਲ ਹੀ ਕੋਈ ਨਹੀਂ ਰਹਿ ਗਈ। ਮੈਂ ਗੱਡੀ ਮੋੜ ਕੇ ਪਿੱਛੇ, ਕਹਿੰਦਾ ਕੀ ਹੋ ਗਿਆ। ਮੈਂ ਕਿਹਾ ਬੁਲਾਉਂਗੀ ਆ ਕੇ ਦੱਸੂਗਾ ਕਿ ਉਹਦਾ ਗੱਡੀ ਮੋੜ ਲਿਆ। ਹੁਣ ਡਰਾਈਵਰ ਨੇ ਗੱਡੀ ਘੁਮਾ ਲਈ, ਜੋ ਪ੍ਰੋਗਰਾਮ ਬਣਾਇਆ ਸੀ ਵੀ ਪਹਿਲਾਂ ਜਾ ਕੇ ਕਰਨਾ ਉਹ ਕਰਨਾ, ਉਹ ਫਿਰ ਫੋਨ ਬੰਦ ਕਰ ਲਿਆ ਵੀ ਜੇ ਫੋਨ ਬੰਦ ਨਾ ਕਰਿਆ ਫਿਰ ਉਧਰ ਗੜਬੜ ਹੋ ਜਾਣੀ। ਮੈਂ ਕਿਹਾ ਅੱਜ ਸਹੀ ਪੰਕਤੀਆਂ ਢੋ ਗਈਆਂ, ਜਦੋਂ ਗੱਡੀ ਇਧਰ ਨੂੰ ਹੋਈ ਮਗਾ ਹੁਣ ਮੂੰਹ ਕਿੱਧਰ ਨੂੰ ਹੈ, ਕਹਿੰਦੇ ਚੂਰ ਵਾਲੇ ਪਾਸੇ ਨੂੰ। ਮੈਂ ਕਿਹਾ ਫਿਰ ਹੁਣ ਕਹੋ ਮਤਾ ਕਰੈ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ। ਉਹਦੇ ਨਾਲ ਹੀ ਮਹਾਰਾਜ ਨੇ ਇਹ ਵੀ ਕਿਹਾ ਵੀ ਸਿਆਣਪ ਕਾਹੂ ਕਾਮਨਾਤ, ਆਪਣੀ ਸਿਆਣਪ ਨਹੀਂ ਕਮਾਇਆ ਕਰਦੀ। ਕਿਉਂ? ਗੁਰੂ ਨਾਨਕ ਨੂੰ ਇਹੀ ਪਾਉਂਦਾ ਸੀ ਇਹਨਾਂ ਦੀ ਰਸਨਾ ਤੇ ਪਿਆਰ ਦੇ ਸ਼ਬਦ ਬਣ ਕੇ ਜੋ ਗੁਰੂ ਨਾਨਕ ਬੋਲਿਆ, ਇਹਨਾਂ ਦੇ ਅੰਦਰ ਦੇ ਪਿਆਰ ਦੀ ਉਸ ਭਾਵਨਾ ਨੂੰ ਜਿਸ ਦੇ ਅੱਗੇ ਕੋਈ ਨਾਂ ਵਾਲੀ ਗੱਲ ਬਣੇ ਨਹੀਂ ਸੀ ਸਕਦੀ। ਇਹਦਾ ਮਤਲਬ ਐ ਨਹੀਂ ਸਮਝਣਾ ਤੁਸੀਂ ਵੀ ਮੇਰੀ ਉਹ ਬਹੁਤ ਲੋੜ ਰੱਖਦੇ ਆ ਸੰਤ ਲਖਵੀਰ ਸਿੰਘ ਜੀ, ਐ ਨਾ ਭਾਵ ਸਮਝ ਲਓ ਇਹਦਾ। ਗੁਰੂ ਕਿਰਪਾ ਕਰੇ, ਕਈ ਵਾਰ ਬਹੁਤ ਸਾਰੇ ਸਾਡੇ ਬੋਲਣ ਵਾਲੇ ਜਿਨ੍ਹਾਂ ਚ ਮੈਂ ਵੀ ਹਾਂ, ਸਾਨੂੰ ਚਾਅ ਹੁੰਦਾ ਕੁਛ ਬੋਲੀਏ, ਇੱਥੇ ਜ਼ਰੂਰ ਬੋਲੀਏ। ਬੋਲਣ ਦਾ ਟਾਈਮ ਨਹੀਂ ਮਿਲਦਾ, ਜੇ ਮਿਲਦਾ ਘੱਟ ਮਿਲਦਾ, ਜੇ ਵੱਧ ਵੀ ਮਿਲੇ ਤਾਂ ਵੀ ਅਸੀਂ ਇਹੀ ਕਹਿਣਾ ਹੁੰਦਾ ਵੀ ਘੱਟ ਮਿਲਿਆ ਟਾਈਮ ਹੈ ਜੀ, ਹੁਣ ਟਾਈਮ ਮੁੱਕ ਗਿਆ, ਜਿਹੜੀਆਂ ਸਾਡੇ ਕੋਲ ਵਿਚਾਰ ਹੋਰ ਬਹੁਤ ਨੇ। ਮੈਂ ਘੰਟਾ ਘੰਟਾ ਦੇ ਕੇ ਵੀ ਦੇਖ ਲਿਆ, ਫਿਰ ਵੀ ਕਹਿਣਗੇ ਜੀ ਟਾਈਮ ਹੁਣ ਥੋੜਾ ਰਹਿ ਗਿਆ। ਇਹ ਮੇਰੇ ਵਾਹਿਗੁਰੂ ਕਦੇ ਥੁੜ ਪੂਰੀ ਵੀ ਹੋਊਗੀ ਸਾਡੀ। ਪੰਡਿਤ ਦਾਖਾ ਨੂੰ ਸਿਰਫ 5 ਮਿੰਟ ਮਿਲੇ ਇੱਕ ਬਹੁਤ ਵੱਡੇ ਇਕੱਠ ਵਿੱਚ, ਉਹ ਕਹਿੰਦਾ ਜਾਵੇਦ ਮੈਂ ਸਿਰਫ 2.5 ਮਿੰਟ ਬੋਲੂੰਗਾ। ਪੰਡਿਤ ਦਾਖਾ ਕਹਿੰਦਾ 2.5 ਮਿੰਟ ਬੋਲੂ, ਜੋ ਕੁਝ ਪੰਡਿਤ ਦਾਖਾ 2.5 ਮਿੰਟ ਵਿੱਚ ਕਹਿ ਗਿਆ ਘੰਟਾ ਘੰਟਾ ਵਿੱਚ ਬਿਨਾਂ ਕੁਝ ਬਣੇ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਬਹੁਤ ਵੱਡੇ ਟਾਈਮ 'ਚ ਵੱਡੀ ਗੱਲ ਕੀਤੀ ਜਾਏ। ਅਰੇ ਏਡੀ ਵੱਡੀ ਪੰਜਾਬ ਦੀ ਉਹ ਸਟੇਜ ਹੈ ਜਿੱਥੇ ਦੇਸ਼ਾਂ ਪ੍ਰਦੇਸ਼ਾਂ ਤੋਂ ਵੀ ਸੰਗਤਾਂ ਬੈਠੀਆਂ, ਪਪੀਹਾਂ ਦੀ ਨਿਆਈ ਬੈਠੀ ਹੋ ਤੁਸੀਂ। ਅਨਾਊਂਸ ਹੋਇਆ ਗੁਰਮੁਖ ਪਿਆਰੇ ਸੈਕਟਰੀ ਸਾਹਿਬ, ਮਹਾਂਪੁਰਸ਼ਾਂ ਦੇ ਸੈਕਟਰੀ ਵੀ ਵਿਦਵਾਨ, ਬਾਕੀ ਦੇ ਕਈ ਸੈਕਟਰੀ ਤਾਂ ਇਕੱਲੇ ਵਿਚਾਰੇ ਅਨਾਊਂਸਮੈਂਟ ਕਰਨ ਵਾਲੇ ਹੁੰਦੇ ਨੇ, ਉਹਨਾਂ ਦਾ ਕੁਛ ਨਹੀਂ ਹੁੰਦਾ ਉਹਨਾਂ ਨੂੰ। ਇਹ ਕੀਰਤਨ ਵੀ ਕਰਨ ਵਾਲੇ ਨੇ, ਕਥਾ ਵੀ ਕਰਨ ਵਾਲੇ ਨੇ, ਪੁਸਤਕਾਂ ਵੀ ਲਿਖਣ ਵਾਲੇ ਨੇ। ਜੇ ਕੋਈ ਵੱਧ ਘੱਟ ਬੋਲ ਜਾਵੇ ਤਰੀਕੇ ਦੇ ਨਾਲ ਮਿੱਠੇ ਪਿਆਰੇ ਸ਼ਬਦਾਂ ਦੇ ਨਾਲ ਉਹਨੂੰ ਜਣਾ ਵੀ ਦਿੰਦੇ ਵੀ ਤੂੰ ਥੋੜਾ ਜਿਹਾ ਸੂਤ ਨਹੀਂ ਬੋਲਿਆ, ਪਰ ਬਹੁਤ ਘੱਟ। ਉਹ ਮਹਾਂਪੁਰਖਾਂ ਦਾ ਇਸ ਤਰ੍ਹਾਂ ਵੀ ਟੋਕਾ ਟਾਕੀ ਨਹੀਂ ਕਰਦੇ। ਅੱਜ ਹਿਸਾਬ ਕਿਤਾਬ ਵਿਦਾਂਤ ਔਰ ਗੁਰਬਾਣੀ ਦੇ ਸਮਿਲਤ ਭਾਵਾਂ ਦੀ ਕੁੱਟਵੀਂ ਚੂੜੀ ਤੁਹਾਨੂੰ ਪ੍ਰੀਤਮ ਜੋਤੀ ਹਰੀ ਜੀ ਨੇ ਖਵਾਈ ਹੈ, ਬੜੀ ਸੁੰਦਰ। ਵਿਦਾਂਤ ਨੂੰ ਤੇ ਗੁਰਬਾਣੀ ਨੂੰ ਗੁੰਨ ਗੁੰਨ ਕੇ ਸ਼ਬਦਾਂ ਦੁਆਰਾ ਤੁਹਾਨੂੰ ਵਿੱਚੇ ਉਹਨਾਂ ਨੇ ਐਨ ਗੂੜ ਭਾਸ਼ਾ ਦੀਆਂ, ਜਿਵੇਂ ਜੈਤੀ ਅਜੈਤੀ ਭਾਗ ਤੋਂ ਤੁਸੀਂ ਕੀ ਸਮਝੋ ਵੀ ਜੈਤੀ ਲਕਸ਼ਣਾ ਕੀ ਹੁੰਦੀ, ਤੁਹਾਨੂੰ ਕੀ ਪਤਾ ਵੀ ਕਿਹੜੀ ਬਲਾ ਦਾ ਨਾਂ ਲੈਤਾ ਵੀ ਬੀਜ ਨੇ। ਹਾਲਾਂਕਿ ਜੈਤੀ ਅਜੈਤੀ ਭਾਗ ਤਿਆਰ ਲਕਸ਼ਣਾ ਤੁਸੀਂ ਵਰਤਦੇ ਹੋ, ਪਰ ਪਤਾ ਨਹੀਂ ਹੈ ਤੁਹਾਨੂੰ ਇਹ ਲਕਸ਼ਣਾ ਹੈ ਕੀ, ਕਿਉਂਕਿ ਪਰਮਾਤਮਾ ਲੱਖਣਾ ਬਿਰਤੀ ਦੁਆਰਾ ਜਾਣ ਹੁੰਦਾ, ਸ਼ਕਤੀ ਬਿਰਤੀ ਦੁਆਰਾ ਜਾਣ ਨਹੀਂ ਹੁੰਦਾ। ਪਰ ਗੁੜ ਭਾਵ ਦੀ ਜਿਹੜੀ ਬੋਲੀ ਹੈ ਹੁਣ ਬਾਬਾ ਜੀ ਸਮਝ ਲੈਣਗੇ, ਅਨੰਦਪੁਰ ਸਾਹਿਬ ਵਾਲੇ ਹੋਰ ਸਮਝ ਲਓ, ਕੋਈ ਜਿਹੜਾ ਕੋਈ ਥੋੜਾ ਬਹੁਤ ਅੱਖਰ ਪੜਿਆ ਹੋਊ। ਬਹੁਤੀ ਗਿਣਤੀ ਆਪਣੀ ਉਹ ਹੈ, ਆਪਾਂ ਸਰਲ ਗੱਲ ਕਰੀਏ। ਸੰਤ ਬਾਬਾ ਈਸ਼ਵਰ ਸਿੰਘ ਜੀ ਦਾ ਅੱਜ ਦੇ ਦਿਨ ਦੇ ਨਾਲ ਕੁਝ ਗਿਆਨੀ ਪੂਰਨ ਸਿੰਘ ਜੀ ਜੈਸਾ ਅਨਾਊਂਸ ਕਰ ਰਹੇ ਸੀ ਵੀ ਇਹ ਭਾਵਨਾ ਚ ਭਾਈ ਦਇਆ ਸਿੰਘ ਤੇ ਸੰਤ ਬਾਬਾ ਈਸ਼ਵਰ ਸਿੰਘ ਜੀ ਦੀ ਉਸ ਯਾਦ ਨੂੰ ਵੀ ਸਮਰਪਿਤ ਇਸ ਤਰ੍ਹਾਂ ਦੇ ਭਾਵ ਬੋਲੇ ਸੀ ਗਿਆਨੀ ਜੀ ਨੇ। ਜੋ ਵਿਸ਼ਾ ਅਨਾਊਂਸ ਹੋਇਆ ਹੈ, ਮੈਂ ਉਹ ਅੱਜ ਕੁਛ ਨਹੀਂ ਸੀ ਕਹਿਣਾ, ਪਰ ਹੁਣ ਜਦ ਅਨਾਊਂਸ ਹੋਇਆ ਹੁਣ ਕਹਿਣਾ ਵੀ ਪਊਗਾ। ਪਰ ਨਾਲ ਮੈਂ ਸੰਤ ਮਹਾਂਪੁਰਸ਼ਾਂ ਦੀ ਗੱਲ ਵੀ ਨਹੀਂ ਛੱਡ ਸਕਦਾ ਜਿਹੜੀ ਗਿਆਨੀ ਪੂਰਨ ਸਿੰਘ ਜੀ ਨੇ ਕਹੀ ਹੈ। ਉਹਦੇ ਲਈ ਸੰਤ ਬਾਬਾ ਈਸ਼ਵਰ ਸਿੰਘ ਜੀ ਵਰਗਾ ਮਹਾਂਪੁਰਸ਼ ਇਸ ਧਰਤੀ ਤੇ ਕਦੇ ਕਦੇ ਪੈਦਾ ਹੁੰਦਾ। ਕੋਟਨ ਮੈਂ ਨਾਨਕ ਕੋ ਧਰਮ ਸ਼ਾਸਤਰ ਕਹਿੰਦਾ ਕਿ ਇਸ ਧਰਤੀ ਦੇ ਅੰਦਰ ਡੱਡੂ ਖਾ ਕੇ ਆਪਣੀਆਂ ਕੁੱਖਾਂ ਚੌੜੀਆਂ ਕਰਨ ਵਾਲੇ ਸੱਪਾਂ ਦੀ ਕੋਈ ਗਿਣਤੀ ਨਹੀਂ ਵੀ ਕਿੰਨੇ ਨੇ, ਪਰ ਧਰਤੀ ਨੂੰ ਚੁੱਕਣ ਵਾਲਾ ਸ਼ੇਸ਼ਨਾਗ ਇੱਕੋ ਹੀ ਹੈ, ਉਹਦੀ ਗਿਣਤੀ ਵੀ ਕੋਈ 10 ਵੀ ਨਹੀਂ ਹੈਗੇ ਸ਼ੇਸ਼ਨਾਗ ਲਈ। ਦਾਦਰ ਕਰ ਕੁੱਖ ਭਰਨ ਮੈਂ ਤਤਪਰ ਨਾਗ ਅਨੇਕ, ਅਨੇਕਾਂ ਨਾਗ ਸੱਪ ਜਿਹੜੇ ਡੱਡੂ ਖਾ ਕੇ ਕੁੱਖਾਂ ਭਰਦੇ। ਸਮਰੱਥ ਧਰਨੀ ਧਰਨ ਮੈਂ ਸ਼ੇਖ ਨਾਗ ਹੀ ਏਕ, ਇੱਕ ਸ਼ੇਸ਼ ਨਾਗ, ਇਹ ਪੁਰਾਣ ਕਥਾ ਹੈ ਜੀ। ਉਹ ਧਰਤੀ ਉਹਨੇ ਸਿਰ ਤੇ ਚੁੱਕੀ ਹੋਈ ਹੈ, ਸਿਰ ਤੋਂ ਭਾਵ ਉਹਦੇ ਜੁੰਮੇ ਦਾ ਭਾਰ ਲੱਗਿਆ, ਉਹਦੀ ਸੱਤਾ ਹੈ। ਇਹ ਨਹੀਂ ਵੀ ਉਹ ਫਣ ਹੇੜਾ ਨਹੀਂ ਖੜਾ, ਇਸ ਤਰ੍ਹਾਂ ਦੀ ਨਹੀਂ ਬਾਤ ਸਮਝੀ। ਫਿਰ ਅੱਗੇ ਕਿਹਾ ਕਿ ਮਹਾਂਪੁਰਸ਼ ਜਿਹੜੇ ਨੇ ਆਪਣਾ ਪੇਟ ਭਰਨ ਵਾਸਤੇ ਪਦਾਰਥ ਖਾ ਕੇ ਆਪਣਾ ਪੇਟ ਭਰਨ ਵਾਲਿਆਂ ਦੀ ਬੇਅੰਤ ਗਿਣਤੀ ਹੈ, ਉਹਨੂੰ ਕਿ ਪੇਖੀ ਸੰਤ ਅਨੰਤ ਕਿਹਾ। ਪਰ ਜਗਤ ਜਲਦ ਕੇ ਤਰਨ ਕੋ ਬਿਰਲਾ ਕੋ ਇੱਕ ਸੰਤ, ਫੈਨ ਬਿਰਲੇ ਨਾ ਹੀ ਕਣੇ। ਕਰਮ ਕਿਰਿਆ ਜੋੜ ਨੂੰ ਵੇਖੇ ਜਨ ਸਮਰੱਥ ਅਨੇਕ ਜੋ ਜਨ ਕੇ ਬੰਧਨ ਹਰੇ ਸੋ ਸਾਧੂ ਕਹੋ ਏਕ। ਉਹਨਾਂ ਦੇ ਵਿੱਚੋਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਜਿਨ੍ਹਾਂ ਦੀ ਯਾਦ ਵੀ ਨਾਲ ਮਨਾਈ ਜਾ ਰਹੀ ਹੈ। ਉਹ ਆਪਣੀ ਰਸਨਾ ਤੋਂ ਇੱਕ ਭਾਈ ਗੁਰਦਾਸ ਦੇ ਸ਼ਬਦ ਦੀ ਵਿਆਖਿਆ ਕਰਿਆ ਕਰਦੇ ਸਨ, ਨਾਲੇ ਉਹਨਾਂ ਦੀ ਯਾਦ ਦੀ ਗੱਲ ਰਹਿ ਜੀ ਤੇ ਨਾਲੇ ਮੇਰੇ ਵਿਸ਼ੇ ਦੇ ਨਾਲ ਵੀ ਜਿਹੜਾ ਅਨਾਊਂਸ ਹੋਇਆ ਬੇਇਨਸਾਫੀ ਨਹੀਂ ਹੋਊਗੀ। ਬਾਕੀ ਦੇ ਦਿਨਾਂ ਵਿੱਚ ਜਦੋਂ ਵੀ ਮਹਾਂਪੁਰਸ਼ਾਂ ਦਾ ਹੁਕਮ ਹੋਊ ਫਿਰ ਆਪਾਂ ਉਹਨੂੰ ਤਰਤੀਬ ਅਨੁਸਾਰ ਜੈਸੀ ਗੁਰੂ ਸਮਰਥ ਬਖਸ਼ੇਗਾ ਉਹਦੇ ਵਿੱਚ ਆਪਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਬਿਨਾਂ ਵਾਹਿਗੁਰੂ ਮੰਤਰ ਦਾ ਖੁਲਾਸਾ ਜੇ ਕਹਿ ਦਈਏ ਭਾਈ ਗੁਰਦਾਸ ਤੋਂ ਵੀ ਉਨਾ ਨਹੀਂ ਹੋਇਆ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤਾ। ਸੱਚ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਹੀ ਰੂਪ ਵਿੱਚ ਵਿਆਖਿਆ ਕੀਤੀ ਹੈ, ਪਰ ਭਾਈ ਸਾਹਿਬ ਦੀ ਵੀ ਕੀਤੀ ਹੋਈ ਵਿਆਖਿਆ ਜਿਹੜੀ ਹੈ ਗੁਰਬਾਣੀ ਦੀ ਕੁੰਜੀ ਹੈ, ਇਸ ਲਈ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਜੋ ਕੁਛ ਕਿਹਾ ਉਹ ਬਾਕੀ ਹੋਰ ਕਿਸੇ ਨੇ ਬਿਲਕੁਲ ਨਹੀਂ ਕਿਹਾ। ਗੁਰੂ ਸਾਹਿਬਾਨਾਂ ਦੀ ਪਾਵਨ ਬਾਣੀ ਦੇ ਅੰਦਰ ਇਹ ਸ਼ਬਦ ਨੂੰ ਗੁਪਤ ਰੱਖਿਆ ਗਿਆ ਸੀ, ਵਾਹੇ ਸ਼ਬਦ ਕਹਿ ਕੇ ਗੁਰਮੰਤਰ ਨੂੰ ਗੁਪਤ ਰੂਪ ਦੇ ਵਿੱਚ ਰੱਖੇ, ਪਰ ਭੱਟਾ ਨੇ ਇਸ ਨੂੰ 13 ਵਾਰ ਆਪਣੀ ਰਸਨਾ ਤੋਂ ਸਹੀ ਰੂਪ ਵਿੱਚ ਉਚਾਰਨ ਕਰਕੇ ਵਾਹਿਗੁਰੂ 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 3 ਵਾਰੀ ਆ ਗਿਆ ਨਾ, ਫਿਰ ਵਾਹੇ ਜੀ ਇਹਦੀ ਵਿਆਖਿਆ ਸ਼ੁਰੂ ਹੋ ਜਾਂਦੀ। ਸ਼ਬਦ ਦੇ ਅਖੀਰ ਵਿੱਚ ਫਿਰ ਕਿਹਾ 3 ਵਾਰੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਫਿਰ ਵਾਹੇ ਜੀ। ਉਸ ਤੋਂ ਅੱਗੇ 2 ਸ਼ਬਦਾਂ ਵਿੱਚ ਫਿਰ ਵਾਹਿਗੁਰੂ ਵਾਹਿਗੁਰੂ ਸ਼ਬਦ 3-3 ਵਾਰੀ ਕਿਹਾ, 1 ਸ਼ਬਦ ਵਿੱਚ 1 ਵਾਰ ਕਿਹਾ, 13 ਵਾਰ ਵਾਹੇ ਨੂੰ ਕੰਨਾ ਹਾਏ ਨੂੰ ਸਿਆਰੀ ਗੱਗੇ ਨੂੰ ਔਂਕੜ ਰਾਰੇ ਨੂੰ ਗਲੈਂਕੜ, ਇਹ ਅੱਖਰਾਂ ਦੇ ਨਾਲ 13 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਆਇਆ। ਇਸ ਸ਼ਬਦ ਦੀ ਜੋ ਵਿਚਾਰ ਭਾਈ ਗੁਰਦਾਸ ਸਾਹਿਬ ਨੇ ਦਿੱਤੀ ਹੈ ਮੈਂ ਵੀ ਆਪਣੇ ਕੰਨਾਂ ਦੇ ਨਾਲ ਮਹਾਂਪੁਰਸ਼ਾਂ ਤੋਂ ਸੁਣਿਆ, ਪੜ੍ਹਿਆ ਤਾਂ ਬਾਅਦ ਦੇ ਵਿੱਚ ਸੀ, ਪਰ ਮੈਂ ਪਹਿਲਾਂ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼ਾਂ ਦੀ ਰਸਨਾ ਤੋਂ ਜਿਹੜਾ ਇੱਕ ਹੋਰ ਵਚਨ ਨਾਲ ਕਹਿੰਦੇ ਸੀ ਉਹ ਵੀ ਆਪ ਜੀ ਨੂੰ ਸੁਣਾ ਕੇ ਫਿਰ ਮੈਂ ਆਪਣੀ ਗੱਲ ਸਮਾਪਤ ਕਰਾਂਗਾ। ਬਹੁਤ ਵਾਰ ਆਪ ਜੀ ਨੇ ਸੁਣਿਆ ਕਿ ਤੀਰਥਾਂ ਤੇ ਇਸ਼ਨਾਨ ਕਰਨ ਵਾਲਿਆਂ ਦਾ ਤੀਰਥਾਂ ਤੇ ਬੜਾ ਈਮਾਨ ਹੈ, ਸਿੱਖ ਜਗਤ ਦਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਸਿੱਖ ਦਾ ਈਮਾਨ ਇੱਥੇ ਖੜਾ, ਸਿੱਖ ਦੀ ਸ਼ਰਧਾ ਇੱਥੇ ਜੁੜੀ ਹੋਈ। ਸਭ ਤੋਂ ਵੱਡਾ ਤੀਰਥ ਵਾਹਿਗੁਰੂ ਦਾ ਨਾਮ ਹੈ, ਪਰ ਜਿਹੜੇ ਤੀਰਥਾਂ ਤੇ ਵਿਸ਼ਵਾਸ ਰੱਖਦੇ ਨੇ ਉਹਨਾਂ ਦੇ ਲਈ 68 ਤੀਰਥ ਨਿਰਧਾਰਿਤ ਕੀਤੇ ਹੋਏ ਨੇ। ਪਹਿਲਾਂ ਬਹੁਤ ਗਿਣਤੀ ਸੀ, 68 ਤੀਰਥ ਦੇਵੀ ਥਾਪੇ ਤੁਰ ਵੀ ਲੱਗਾ ਦੁਆਰੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕੋਈ ਪੁੰਨ ਕਰਮ ਇਕੱਠਾ ਕਰਨ ਵਾਸਤੇ ਪਾਪ ਲਾਉਣ ਵਾਸਤੇ 68 ਤੀਰਥਾਂ ਤੇ ਇਸ਼ਨਾਨ ਕਰਨ ਦੇ ਲਈ ਨਿਕਲੇ, ਫਿਰ ਸਮੇਂ ਦਾ ਅੰਦਾਜ਼ਾ ਲਾਓ ਵੀ 68 ਤੀਰਥਾਂ ਤੇ ਜਾਣ ਲਈ ਕਿੰਨਾ ਸਮਾਂ ਚਾਹੀਦਾ, ਅੱਜ ਦੇ ਮਨੁੱਖ ਕੋਲ ਕਿੰਨਾ ਕੁ ਵਕਤ ਹੈ। ਪਰ ਜੇ ਕੋਈ ਇਰਾਦਾ ਕਰਕੇ ਨਿਕਲੇ 68 ਤੀਰਥਾਂ ਤੇ ਇਸ਼ਨਾਨ ਕਰਨ ਲਈ, ਫਿਰ ਪੈਸਾ ਕਿੰਨਾ ਚਾਹੀਦਾ, ਖਰਚਾ ਪਰੇਸ਼ਾਨੀਆਂ। ਪਰ ਜੇ ਸਭ ਕੁਝ ਕੋਈ ਪੱਕੇ ਇਰਾਦੇ ਨਾਲ ਕਰ ਲਵੇ ਫਿਰ ਇਸ਼ਨਾਨ ਕਰਨ ਦਾ ਤੀਰਥ ਤੇ ਜਾਣ ਦਾ ਇੱਕ ਢੰਗ ਤਰੀਕਾ, ਨਹੀਂ ਤਾਂ ਦੁੱਗਣੀ ਮੈਲ ਲੱਗ ਜਾਂਦੀ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਾਤਿਆਂ ਦੋ ਪਾਉ ਚੜੀ ਅਸ ਹੋ, ਇਹ ਤੋਂ ਵੀ ਬਚਣਾ। ਜੈਸੇ 68 ਤੀਰਥ ਪਰਸ ਕੀਓ ਜੁਗ ਚਾਰ ਚੜੇ ਕੈਲਾਸ ਰਹੇ, ਕੋਈ 68 ਤੀਰਥਾਂ ਤੇ ਇਸ਼ਨਾਨ ਕਰੇ ਸਹੀ ਯਾਤਰੂ ਬਣ ਕੇ। ਯਾਤਰਾ ਕਰਨ ਵਾਲਿਆਂ ਦੇ ਅੱਜ ਤਾਂ ਢੰਗ ਤਰੀਕੇ ਬਦਲ ਗਏ। ਹਜ਼ੂਰ ਸਾਹਿਬ ਜਾਂਦੇ ਹੈ, ਹੇਮਕੁੰਡ ਸਾਹਿਬ ਜਾਂਦੇ ਹੈ, ਬੜੇ ਤਰੀਕੇ ਬਦਲ ਗਏ। ਉਹ ਗੱਲਾਂ ਦੀ ਵਿਆਖਿਆ ਕਰਕੇ ਇੱਕ ਸਾਡੀ ਕੌਮ ਦੇ ਅੰਦਰ ਜਿਹੜੇ ਗੁਰਮਤਿ ਸਿਧਾਂਤਾਂ ਦੇ ਅਣਜਾਣ ਬੰਦਿਆਂ ਦੇ ਕਾਰਨ ਸਿੱਖੀ ਬਦਨਾਮ ਹੁੰਦੀ ਹੈ ਤੇ ਐਸੀਆਂ ਗੱਲਾਂ ਕਰਨ ਦਾ ਵੀ ਕੋਈ ਬਹੁਤਾ ਲਾਭ ਨਹੀਂ ਰਿਹਾ, ਤੁਸੀਂ ਵੀ ਆਪ ਜਾਣਦੇ। ਹਜ਼ੂਰ ਸਾਹਿਬ ਦੀ ਯਾਤਰਾ ਨੂੰ 100 ਬੰਦਾ ਟਰੱਕ 'ਚ ਚੜਿਆ ਹੋਇਆ, 2 ਛੱਤਾਂ ਪਾਈਆਂ ਵੀ ਅੱਧੇ ਹੇਠਾਂ ਬੈਠੇ ਅੱਧੇ ਉੱਪਰ। ਰਸਤੇ ਦੇ ਵਿੱਚ ਝਗੜਾ ਪੈ ਗਿਆ, ਥੋੜਾ ਥੋੜਾ ਮੀਂਹ ਪੈਣ ਲੱਗਿਆ, ਉਹਨਾਂ ਵਿੱਚੋਂ ਕਹਿੰਦੇ ਵੀ ਟਰੱਕ ਖੜਾ, ਠੇਕਾ ਆ ਗਿਆ ਵੀ ਅਸੀਂ ਥੋੜੀ ਜਿਹੀ ਘੁੱਟ ਲਾਉਣੀ ਹੈ, ਯਾਤਰਾ ਨੂੰ ਚੱਲਿਆ, ਸਰੀਰ ਥੱਕ ਗਿਆ। ਅੱਧੇ ਕਹਿੰਦੇ ਉਹ ਕੀ ਕਰਦੇ ਹੋ ਤੁਸੀਂ ਪਾਪੀਓ, ਤੁਹਾਡੇ ਨਾਲ ਕਿੱਥੇ ਸਾਡਾ ਵਾਹ ਪੈ ਗਿਆ। ਉਹਨਾਂ ਦੀ ਗਿਣਤੀ 40, ਉਹਨਾਂ ਦੀ 60, 60-40 ਦੀ ਰੇਸ਼ੋ ਨਾਲ ਝਗੜਾ ਪੈ ਗਿਆ। ਹੁਣ ਬਾਈ ਵੋਟਾਂ ਦਾ ਰਾਜ ਹੈ, 60 ਵਾਲੇ ਜਿੱਤ ਗਏ, ਟਰੱਕ ਖੜ ਗਿਆ ਠੇਕੇ ਦੇ ਮੂਹਰੇ, ਉਹਨਾਂ ਨੇ ਆਪਣੀਆਂ ਬੋਤਲਾਂ ਲਈਆਂ, ਘੁੱਟ ਘੁੱਟ ਮੂੰਹ ਨੂੰ ਲਾਈ, ਕਹਿੰਦੇ ਹੁਣ ਹੁਣ ਆਨੰਦ ਹੈ ਯਾਤਰਾ ਦਾ। ਹੁਣ ਤੁਸੀਂ ਇਹ ਦੱਸੋ ਵੀ ਇਹ ਯਾਤਰਾ, ਇਹ ਦੁੱਗਣੀ ਮੈਲ ਲਾਉਣ ਵਾਲੀ ਬਾਤ ਨਹੀਂ ਤਾਂ ਹੋਰ ਕੀ ਹੈ? ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਐਨ ਅੱਖੀ ਡਿੱਠੀ ਹੋਈ ਗੱਲ ਉਹ ਭਾਈ ਨੇ ਸੁਣਾਈ, ਕਹਿੰਦੇ ਜੀ ਮੈਂ ਡਰਾਈਵਰ ਜਿਹੜੇ ਸਰਦਾਰ ਦਾ ਕਾਨਪੁਰ ਕਲੀ ਤੋਂ ਆਏ, ਉਹਨਾਂ ਦੀ ਕਿਤੇ ਡਿੱਗੀ ਦੇ ਵਿੱਚੋਂ ਇੱਕ ਪੇਟੀ ਜਿਹੜੀ ਹੈ ਸ਼ਰਾਬ ਦੀ ਨਾਲ ਲਿਆਂਦੀ ਵੀ ਸੀ, ਵੀ ਇੱਥੇ ਠੰਡ ਜ਼ਿਆਦੇ ਆ, ਵੀ ਚਲੋ ਥੋੜਾ ਬਹੁਤ ਜੈਸਾ ਇਹਨਾਂ ਦਾ ਸੁਭਾਅ ਇਹਨਾਂ ਲੋਕਾਂ ਦਾ, ਉਹ ਕਿਤੇ ਪੇਟੀਆਂ ਕੱਢ ਕੇ ਲੈ ਜਾ ਕੋਈ ਚੋਰਾਂ ਤੇ ਮੁੜ ਪੈ। ਉਹ ਵਿਚਾਰਾ ਘਬਰਾਇਆ, ਫਿਰ ਇਹ ਰੰਗ ਉਹਦਾ ਪੀਲਾ ਹੋ ਗਿਆ, ਉਹ ਡਰਾਈਵਰ ਨੂੰ ਵੜ ਵੜ ਖਾਵੇ, ਕਹਿੰਦਾ ਤੂੰ ਡਿੱਗੀ ਖੁੱਲੀ ਛੱਡਤੀ। ਕਹਿੰਦੇ ਜੀ ਹੋ ਕੀ ਗਿਆ? ਉਹ ਕਹਿੰਦਾ ਪੇਟੀ ਨਹੀਂ ਹੈ। ਕਹਿੰਦੇ ਜੀ ਕਿਹੜੀ ਪੇਟੀ? ਕਹਿੰਦੇ ਜੀ ਉਹ ਉਹਨੇ ਦੱਸਿਆ ਤੈਨੂੰ ਪਤਾ ਨਹੀਂ ਉਹ ਪੇਟੀ ਜਿਹੜੀ ਰੱਖੀ ਸੀ ਪਿੱਛੇ। ਕਹਿੰਦੇ ਜੀ ਘਬਰਾਉਂਦੇ ਕਿਉਂ, ਆਪਾਂ ਲੱਭ ਲੈਂਦੇ ਹਾਂ। ਕਹਿੰਦੇ ਕਿੱਥੋਂ ਲੱਭੇਗਾ? ਕਹਿੰਦੇ ਜੀ ਗੁਰਦੁਆਰੇ ਸਾਹਿਬ ਅਨਾਊਂਸਮੈਂਟ ਕਰਾ ਦਿੰਦੇ ਵੀ ਸਾਡੀ ਉਹ ਪੇਟੀ ਗੁੰਮ ਹੋ ਗਈ ਜੀ, ਜੇ ਕਿਸੇ ਨੇ ਦੇਖੀ ਹੋਵੇ ਤਾਂ ਦੇ ਦਿੱਤੇ। ਇਹ ਗੋਬਿੰਦ ਘਾਟ ਦੀ ਗੱਲ ਹੈ। ਹੁਣ ਇਹੋ ਜਿਹੇ ਤੀਰਥ ਯਾਤਰਾ ਕਰਨ ਵਾਲੇ ਲਾਉਣਗੇ ਮੈਲ ਆਪਣੀ, ਤਾਰਨਗੇ ਘਰਦਿਆਂ ਨੂੰ। ਜੈਸੇ 68 ਤੀਰਥ ਪਰਸ਼ ਕੀਏ ਜੁਗ ਚਾਰ ਚੜੇ ਕੈਲਾਸਰੇ, 68 ਤੀਰਥਾਂ ਦੇ ਕੋਈ ਸੰਪੂਰਨ ਇਸ਼ਨਾਨ ਕਰ ਲਏ ਵਿਧੀ ਵਿਧਾਨ ਅਨੁਸਾਰ। ਸੰਤ ਬਾਬਾ ਆਤਰ ਸਿੰਘ ਜੀ ਨੇ ਯਾਤਰਾ ਕੀਤੀ ਹਜ਼ੂਰ ਸਾਹਿਬ ਦੀ, ਇੱਕ ਕਦਮ ਨਾਲ ਕਹਿੰਦੇ ਸੀ ਵਾਹੇ, ਦੂਜੀ ਨਾਲ ਕਹਿੰਦੇ ਸੀ ਗੁਰੂ। 100 ਮੀਲ ਤੇ ਜਾ ਕੇ ਪੜਾ ਕਰਦੇ ਸੀ, ਚਾਹੇ ਜੰਗਲ ਹੋਵੇ ਚਾਹੇ ਬਸਤੀ ਹੋਵੇ। 14 ਪੜਾ ਕੀਤੇ ਹਜ਼ੂਰ ਸਾਹਿਬ ਤੱਕ, 14 ਆਉਣ ਦੇ ਕੀਤੇ, 28 ਪੜਾ ਕੀਤੇ ਮਹਾਂਪੁਰਸ਼ਾਂ ਨੇ। 100 ਮੀਲ ਤੇ ਜਾ ਕੇ ਉੱਕਦੇ ਸੀ। ਰੋਟੀ ਦਾ ਪ੍ਰਬੰਧ ਗੁਰੂ ਨਾਨਕ ਨੇ ਪਹਿਲਾਂ ਹੀ ਕੀਤਾ ਹੁੰਦਾ ਸੀ, ਜੰਗਲਾਂ ਦੇ ਵਿੱਚ ਵੀ ਕੀਤਾ ਹੁੰਦਾ ਸੀ। ਇਹ ਤਾਂ ਹੈ ਨਾ ਯਾਤਰਾ। ਜੈਸੇ ਜਿਸ ਪ੍ਰਕਾਰ, ਜੈਸੇ 68 ਤੀਰਥ ਪਰਸ਼ ਕੀਏ ਜੁਗ ਚਾਰ ਚੜੇ ਕੈਲਾਸ ਨੇ, ਚਾਰ ਜੋ ਕੈਲਾਸ਼ ਪਰਬਤ ਤੇ ਸ਼ਿਵਜੀ ਭਗਵਾਨ ਦਾ ਧੂਣਾ ਸੀ ਕਿਸੇ ਵੇਲੇ, ਹੋ ਸਕਦਾ ਹੁਣ ਵੀ ਹੋਵੇ ਸੂਖਮ ਰੂਪ ਵਿੱਚ, ਮੈਂ ਇਸ ਦੁਬਿਧਾ ਚ ਨਹੀਂ ਪੈਣਾ ਚਾਹੁੰਦਾ। ਚਾਰ ਜੁਗ ਉੱਥੇ ਬੈਠ ਕੇ ਯੋਗ ਅਭਿਆਸ ਕਰੇ ਕੋਈ, ਇਹਦਾ ਪੁੰਨ ਫਿਰ ਉਹਦੇ ਵਿੱਚ ਜੋੜ ਲਵੇ, ਜਿਹੜੀ ਐਡੀ ਵੱਡੀ ਸਮਾਧੀ ਹੈ ਚਾਰ ਯੁੱਗ ਦੀ। ਦੋ ਚੀਜ਼ਾਂ ਇਕੱਠੀਆਂ ਹੋ ਗਈਆਂ, ਜੈਸੇ 68 ਤੀਰਥ ਪਰਸ਼ ਕੀ ਯੁੱਗ ਚਾਰ ਚੜੇ ਕੈਲਾਸ ਰੇ, ਜੈਸੇ ਲੱਖ ਵਾਰ ਕੁਰਖੇਤਰ ਮੈਂ। ਕੁਰਖੇਤਰ ਦੀ ਧਰਤੀ ਨੂੰ ਭਗਵਾਨ ਕ੍ਰਿਸ਼ਨ ਨੇ ਮਹਾਂਭਾਰਤ ਦੇ ਯੁੱਧ ਦੇ ਵਿੱਚ ਇਸ ਲਈ ਚੁਣਿਆ ਸੀ, 48 ਕੋਹ ਦਾ ਏਰੀਆ ਜਿਹੜਾ ਬੜਾ ਪਵਿੱਤਰ ਇਸ ਲਈ ਮੰਨਿਆ। ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਪੁਰਾਣੀ ਪੁਰਾਣਕ ਕਥਾ ਮਦ ਕੈਟ ਬਾਰੇ ਰੱਖੀ ਵੀ 48 ਕੋਹ ਦਾ ਚੌਂਕੜਾ ਲਾਇਆ ਸੀ ਭਗਵਾਨ ਨੇ ਪਾਣੀ ਦੇ ਉੱਤੇ, ਇਹ ਜਗ੍ਹਾ ਨੂੰ ਪਵਿੱਤਰ ਮੰਨਿਆ। ਇੱਥੇ ਜਿਹੜਾ ਵੀਰਗਤੀ ਨੂੰ ਪ੍ਰਾਪਤ ਹੋਈ ਮੁਕਤ ਹੋ ਜੂ। ਜੈਸੇ ਲੱਖ ਵਾਰ ਕੁਰਖੇਤਰ ਦੀ ਧਰਤੀ ਹੋਵੇ, 1,00,000 ਵਾਰ ਅਸ਼ਮੇਧ ਜਗ ਭੰਗ ਠਹਿਰੋ। ਅਸ਼ਮੇਧ ਜਗ ਜਿਹਦੇ ਕੋਈ ਭਿੰਗਣਾ ਨਾ ਪਵੇ, ਵਿਘਨ ਨਾ ਪਵੇ। ਦੁਆਪਰ ਦੇ ਵਿੱਚ ਤਾਂ ਇੱਕ ਹੋਇਆ ਸੀ ਭਾਈ ਜਗ, ਤੁਸੀਂ ਸੁਣਿਆ ਹੋਣਾ, ਜੇ ਕਿਤੇ ਉਹ ਰਿਸ਼ੀ ਨਾ ਹੁੰਦਾ ਜਿਹੜਾ ਵਾਲਮੀਕ ਹੈ। ਹੁਣ ਤੁਸੀਂ ਦੱਸੋ ਵੀ ਸੰਖ ਕਢਾਲਾਂ ਤਾਂ ਕੋਈ ਬਜਲੇ ਸੀ, ਧਰਮ ਪੁੱਤਰ ਦਾ ਮੂੰਹ ਉੱਡ ਗਿਆ ਸੀ, ਇੰਨਾ ਖਰਚ ਵੀ ਕਰਿਆ ਤੇ ਜਗ ਤਾਂ ਪੂਰਾ ਹੀ ਨਾ ਹੋਇਆ। ਉਸ ਮਹਾਂਪੁਰਸ਼ ਦੀ ਕਿਰਪਾ ਦੇ ਨਾਲ ਜਗ ਸੰਪੂਰਨ ਹੋ ਗਿਆ, ਉਹ ਵੀ ਇੱਕ ਇਸ ਤਰ੍ਹਾਂ ਦੇ 1,00,000 ਜਗ ਕੋਈ ਕੁਰਕਸ਼ੇਤਰ ਦੀ ਧਰਤੀ ਵਿੱਚ ਪੂਰੇ ਕਰ ਲਵੇ। ਚਾਰ ਯੁੱਗ ਕੈਲਾਸ਼ ਪਰਬਤ ਤੇ 18 ਤੀਰਥਾਂ ਦਾ ਇਸ਼ਨਾਨ, 1,00,000 ਅਸ਼ਮੇਧ ਜਗ, ਸਭ ਇਹਨੂੰ ਇੱਕ ਥਾਂ ਤੇ ਜਮ੍ਹਾਂ ਕਰੀ ਜਾਓ। ਜੈਸੇ ਕੋਟ ਵਰਕ ਤਪ ਉਰਧ ਮੁਖੀ, ਸਿਰ ਹੇਠਾਂ ਨੂੰ ਕਰਕੇ ਲੱਤਾਂ ਤਾਹਾਂ ਨੂੰ ਕਰਕੇ ਕਰੋੜਾਂ ਬਰੇ ਇਸ ਤਰ੍ਹਾਂ ਦੀ ਤਪੱਸਿਆ ਕਰੀ ਜਾਵੇ। ਥੋੜੇ ਸਮੇਂ ਤੋਂ ਬਾਅਦ ਬੰਦਾ ਬੇਹੋਸ਼ ਹੋ ਜਾਂਦਾ, ਪਰ ਜਿਹੜੇ ਯੋਗੀ ਜਨ ਇਹਨਾਂ ਦੇ ਕੋਲ ਕਲਾ ਹੁੰਦੀ, 10 ਦੁਆਰ ਪ੍ਰਾਣ ਠਹਿਰਾ ਸਕਦੇ ਨੇ। ਇਹ ਔਖੀ ਬਾਤ ਹੈ, ਹੋ ਨਹੀਂ ਸਕਦੀ, ਪਰ ਭਾਈ ਸਾਹਿਬ ਕਹਿੰਦੇ ਕੋਈ ਇਹ ਵੀ ਕਰ ਲਵੇ। ਜੈਸੇ ਕੋਟ ਵਰਗ ਤਾਂ ਉਰਧ ਮੁਖੀ,
ਅਗਨੀ ਦੇ ਅੰਦਰ ਬ੍ਰਾਹਮਣ ਘੀ ਦੀਆਂ ਔਹਤੀਆਂ ਪਾਉਂਦਾ ਹਵਨ ਕਰਦਾ। ਕਹਿੰਦੇ ਕੋਈ ਆਪਣੇ ਸਰੀਰ ਦਾ ਹੀ ਹਵਨ ਕਰ ਦੇਵੇ, ਬੈਸੰਤਰ ਮੈਂ ਤਨ ਦਹਿ ਦੋ। ਪੰਜ ਚੀਜ਼ਾਂ ਇੱਕ ਥਾਂ ਤੇ ਇਕੱਠੀਆਂ ਕਰਕੇ ਭਾਈ ਸਾਹਿਬ ਕਹਿੰਦੇ ਇਹਨਾਂ ਨੂੰ ਇੱਕ ਪਲੜੇ ਵਿੱਚ ਪਾ ਲਓ ਸਾਰੇ ਮਹਾਤਮ ਨੂੰ। ਵਿਚਾਰ ਦੀ ਤਕੜੀ ਦੇ ਦੂਜੇ ਪਲੜੇ ਵਿੱਚ ਮੈਂ ਗੁਰੂ ਨਾਨਕ ਦਾ ਬਖਸ਼ਿਆ ਇੱਕ ਸ਼ਬਦ ਪਾਉਣ ਲੱਗਾ। ਤਕੜੀ ਫੜ ਕੇ ਕਹਿੰਦੇ ਜਦ ਮੈਂ ਤੋਲਿਆ, ਭਾਈ ਗੁਰਦਾਸ ਕਹਿੰਦੇ ਉਹ ਪਲੜਾ ਗੁਰੂ ਨਾਨਕ ਵਾਲਾ ਭਾਰੀ ਨਿਕਲਿਆ, ਉਹਦੇ ਬਰਾਬਰ ਨਹੀਂ ਆ ਸਕੇ। ਇਹ ਸਾਰੀ ਉਹ ਕਿਹੜਾ? ਉਹਨੇ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਇਹਦੇ ਨਾਮ ਵਿਸ਼ੇਸ਼, ਜਿਹਨੇ ਏਕ ਵਾਰ ਸ੍ਰੀ ਵਾਹਿਗੁਰੂ ਕਹੇ। ਇੱਕ ਵਾਰੀ ਵਾਹਿਗੁਰੂ ਕਹਿ ਦੇਣ ਦੇ ਨਾਲ, ਮਨ ਦੀ ਇਕਾਗਰਤਾ ਨਾਲ। ਰਾੜੇ ਵਾਲੇ ਮਹਾਂਪੁਰਸ਼ ਇਹ ਸ਼ਬਦ ਦੀ ਵਿਆਖਿਆ ਕਰਕੇ ਇੱਕ ਵਚਨ ਕਿਹਾ ਕਰਦੇ ਸੀ। ਕਹਿੰਦੇ ਕੋਈ ਸ਼ੰਕਾਵਾਦੀ ਇਹ ਕਹਿ ਸਕਦਾ ਜੀ ਇਹ ਕਿਵੇਂ ਹੋ ਸਕਦਾ? ਇੱਕ ਪਾਸੇ ਐਡਾ ਵੱਡਾ ਮਹਾਤਮ, ਇੱਕ ਪਾਸੇ ਵਾਹਿਗੁਰੂ, ਇੱਕ ਵਾਰੀ ਰਸਨਾ ਤੇ ਕਹਿ ਦੇਣਾ, ਕਿੰਨਾ ਕਮਜ਼ੋਰ ਲੱਗਦਾ? ਇਹ ਬਰਾਬਰ ਕਿਵੇਂ ਹੋ ਸਕਦਾ? ਬ੍ਰਹਮ ਗਿਆਨੀ ਮਹਾਂਪੁਰਸ਼ ਇੱਕ ਉਦਾਹਰਣਾਂ ਦਿੰਦੇ ਸੀ। ਉਸ ਵੇਲੇ ਚਲੋ ਗੱਡੇ ਹੁੰਦੇ ਸੀ, ਉਹੀ ਉਦਾਹਰਣਾਂ ਮੈਂ ਜੋ ਅੱਖਰ ਉਹਨਾਂ ਦੇ ਕਹੇ ਨੂੰ ਮੈਂ ਬਦਲਣਾ ਨਹੀਂ ਚਾਹੁੰਦਾ। ਕਹਿੰਦੇ ਇੱਕ ਪਾਸੇ ਹਜ਼ਾਰਾਂ ਤੂੜੀ ਦੇ ਗੱਡੇ ਲੱਗੇ ਹੋਣ, ਹੁਣ ਗੱਡੇ ਦੇ ਸਾਹ ਦੇ ਗੱਡੀਆਂ ਕਹਿ ਲਓ, ਟਰੱਕ ਕਹਿ ਲਓ, ਫਰਕ ਨਹੀਂ ਕੋਈ ਹੈ। ਹਜ਼ਾਰਾਂ ਗੱਡੇ ਲੱਗੇ ਖੜੇ ਹੋਣ ਤੂੜੀ ਦੇ, ਕਹਿੰਦੇ ਇੱਕ ਪਾਸੇ ਹੀਰਾ ਹੋਵੇ ਐਵੇਂ ਰੱਤੀ ਦੋ ਰੱਤੀ ਦਾ ਹੁੰਦਾ। ਕਿਸੇ ਜੌਹਰੀ ਨੂੰ ਬੁਲਾ ਕੇ ਪੁੱਛੋ ਵੀ ਤੂੜੀ ਦੇ ਗੱਡਿਆਂ ਦੀ ਕੀਮਤ ਜ਼ਿਆਦੇ ਆ ਕਿ ਹੀਰੇ ਦੀ ਕੀਮਤ ਜ਼ਿਆਦੇ ਆ, ਉਹ ਕਹੂਗਾ ਤੂੜੀ ਦੇ ਗੱਡੇ ਤਾਂ ਗੱਡਿਆਂ ਸਮੇਤ ਵੀ ਨਹੀਂ ਮਿਲਵਾਉਂਦਾ, ਬਲਦਾਂ ਸਮੇਤ ਵੀ ਨਹੀਂ ਬਣਦਾ। ਉਹ ਹੀਰੇ ਦੀ ਕੀਮਤ ਹੀਰੇ ਦੀ ਹੈ। ਇਸ ਕਰਕੇ ਨਾਮ ਤੁਲ ਕੁਛ ਅਵਰ ਨਾ ਹੋਏ, ਨਾਨ ਗੁਰਮੁਖ ਨਾਮ। ਨਾਮ ਤਾਂ ਪਰਮਾਤਮਾ ਦੇ ਸਾਰੇ ਚੰਗੇ ਨੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਵਿਸ਼ੇਸ਼ ਕਿਉਂ ਹੈ ਵਾਹਿਗੁਰੂ ਮੰਤਰ? ਮੈਂ ਅਗਲੇ ਦਿਨਾਂ ਚ ਆਪ ਨਾਲ ਗੱਲ ਸਾਂਝੀ ਕਰਾਂਗਾ। ਇਹਦੇ ਪਿੱਛੇ ਬਹੁਤ ਗੂੜ ਸਿਧਾਂਤ ਲੁਕਿਆ ਹੋਇਆ। ਉਹ ਗੁਰਮੰਤਰ ਕਦੋਂ ਉਚਾਰਨ ਹੋਇਆ, ਸਭ ਤੋਂ ਪਹਿਲਾਂ ਕਿਸ ਗੁਰੂ ਦੀ ਰਸਨਾ ਤੋਂ ਕਿਹੜੀ ਜਗ੍ਹਾ ਕਿਹੜੇ ਹਾਲਾਤ ਚ ਕਿਵੇਂ ਉਚਾਰਨ ਕੀਤਾ, ਪਹਿਲਾਂ ਤਾਂ ਇਹ ਬਾਤ ਹੋਊਗੀ। ਫਿਰ ਅਗਲੀ ਵਿਆਖਿਆ ਜੇ ਅਸੀਂ ਗੁਰੂ ਕਿਰਪਾ ਕਰੇਗਾ ਦਾਸ ਨੂੰ ਛੁੱਟੀ ਬਖਸ਼ੀ ਜਾਵੇ। ਮੈਂ ਆਪਣੇ ਪਿਆਰੇ ਮਹਾਂਪੁਰਸ਼ਾਂ ਨੂੰ ਵੀ ਬੇਨਤੀ ਕਰਾਂਗਾ ਕਿ ਦਾਸ ਨੂੰ ਆਗਿਆ ਦਿਓ, ਕਿਉਂਕਿ ਮੈਂ ਅੱਗੇ ਵੀ ਬਚਨ ਪਾਲ ਸਕਾਂ। ਤੇ ਹੁਣ ਬਾਤ ਇਹ ਹੈ ਵੀ ਜਾਣਾ ਤਾਂ ਸਰੀਰ ਨਹੀਂ ਹੈ, ਮਨ ਦੇ ਜਾਣ ਵਾਲੀ ਤਾਂ ਗੱਲ ਪਹਿਲੇ ਨਹੀਂ ਹੈ। ਮੈਂ ਪਹਿਲੇ ਬੇਨਤੀ ਕੀਤੀ ਸੀ, ਮਨ ਮੁਨ ਤਾਂ ਨਹੀਂ ਗਿਆ ਉੱਥੇ, ਮਨ ਤਾਂ ਪਿੱਛੇ ਨੂੰ ਨੱਠੀ ਗਿਆ ਤੁਹਾਡੇ ਗਲੀ ਨੂੰ ਹੈ, ਪਰ ਹੁਣ ਇਹ ਮਜ਼ਬੂਰੀ ਹੈ, ਜਾਣਾ ਪਏਗਾ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਤੁਹਾਨੂੰ ਉਹ ਬਚਨ ਕਿ ਦਿਨ ਦਿਨ ਚੜ੍ਹੇ ਸਵਾਇਆ, ਹਰ ਸਾਲ ਪ੍ਰਤੀ ਅਗਲੇ ਸਮਾਗਮ ਤੋਂ, ਪਿਛਲੇ ਸਮਾਗਮ ਤੋਂ, ਹੁਣ ਤੋਂ ਅੱਗੇ ਅੱਗੇ ਨੂੰ ਅਗਾਂਹ ਕੁਤਰਾਂਗ ਵਾਲੀ ਬਾਤ ਹੈ, ਚੜ੍ਹਦੀ ਕਲਾਈ ਹੁੰਦੀ ਜਾ ਰਹੀ ਹੈ, ਕਿਉਂਕਿ ਸੱਚ ਸੱਚ ਹੀ ਹੁੰਦਾ। ਸਤਿਗੁਰੂ ਕਿਰਪਾ ਕਰੇ। ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ, ਇਕਾਗਰਤਾ ਬਖਸ਼ੀ ਹੈ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ।